आन सजन मैं प्रभु सोहाए, सुन के लोक मिलन बहुआए। बंधन कर है जोर दवै पाना, जथा जोग सब को सन्माना।
वाहेगुरु जी का खालसा, वाहेगुरु जी की फतेह। गुरु गरीब नवाज अंतर जामी भगत वत्सल कृपा दे खजाने धन धन साहिब श्री गुरु ग्रंथ साहिब महाराज दी पावन पवित्र हजूरी विच सजी होई गुरु रूप गुरु खालसा सतसंग जी। धन धन सतगुरु गुरु नानक देव साहिब जी महाराज। सतगुरु महाराज जी संसार भर दे विच जीवां नूं उतारदे होए जदों अपने नगर राजभोए दी तलवंडी विखे पहुंचे ने, भाई बाला जी दे पिता जी बार बार जिथे खेतां दे विच उन्हां दी जमीन सी उहदे विच खूह लग्गिया उत्थे आ के सजे ने, भाई मरदाना जी घर मिलन गए ने, पर पता लग चुका सी कि महाराज जी बाहर बाहर आ के सजे हुए ने। माता जी अते पिता जी उत्थे महाराज जी नूं मिलन गए ने और बहुत सारे बचन कीते ने कि तुसी हुण घर आ जाओ। सो इस तरह फिर बहुत सारे शब्दां दे नाल गुरु साहब जी ने उपदेश कीता, पिता जी ने बचन कीता, मेरी हुण सारी उम्र जो बतीत हो गई है बुढ़ेपे ने मेरी देही नूं ग्रस लिया, अंत दा समा आ गया हुण, सो तुहानूं हुण घर रहना चाहीदा। महाराज ने बचन कीता मारू राग दे विच पहले पातशाह ने, पिछों राती सदड़ा नाम खसम काले हे, खेमे छतर सराए चे दिसन रथ पीड़े, जिनी तेरा नाम ते आया तिन को सद मिले। बाबा मैं कर्महीन कूड़ियार, नाम ना पाया तेरा अंधा, परम भूला मन मेरा रहाओ। सो इस शब्द दे राहीं उपदेश दिता, पर माता जी वल्लों बहुत बराग विच पिता जी वल्लों बेनतियां करन ते सतगुरु जी घर जाना मन गए अते इस प्रकार माता पिता जी दे नाल घर गए ने। उत्थे हुण नगर दे सारे लोग मिलन वास्ते आए ने। सो इस तरह यह प्रसंग अगे सरवण करदे हाँ, रसना नूं करिए पवित्र प्यार सत्कार नाल, गज के आखो सतनाम श्री वाहे गुरु साहिब जी, सतनाम श्री वाहे गुरु साहिब जी।
आन सजन मह प्रभु सुहाए,
प्रभु तो भाव परमेश्वर स्वरूप सतगुरु गुरु नानक देव जी आ करके अपने ग्रह दे विच शोभनीक होए।
सुन के लोक मिलन बहु आए,
जदों पिंड दे वासियां ने सुनिया, पुराणियां संगतां मित्र दोस्त रिश्तेदार के गुरु नानक देव जी आए ने, तां उहनां नूं मिलन वास्ते सारे जाने चल के आए ने।
बंधन करहै जोर दवै पाना,
दोनों हाथ जोड़ करके सारे जाने गुरु नानक देव जी नूं वंदना करदे हन।
जथा जोग सब को सन्माना,
जथा जोग सारिआं दा गुरु नानक साहिब ने सन्मान कीता है। मर्यादा पुरशोत्तम पुरशां दी करीति हुंदी है, जिन्नी उम्र दा कोई होवे उहदे लिहाज नाल उहदा सन्मान करना, छोटे दा उस तरह ਵੱਡਿਆਂ ਦਾ ਉਸ ਤਰ੍ਹਾਂ।
ਦੋਹਰਾ ਲਾਲੂ ਕਿਹਾਂ ਕਾਮ ਕੋ ਗਯੋ, ਸੁਣਿਓ ਤੇ ਠਾਏ।
ਮਹਾਰਾਜ ਦੇ ਚਾਚਾ ਜੀ ਲਾਲ ਚੰਦ ਜੀ ਲਾਲੂ ਜਿਨ੍ਹਾਂ ਦਾ ਨਾਮ ਸੀ ਉਸ ਵਕਤ, ਸੋ ਕਿਸੇ ਕੰਮ ਗਏ ਹੋਏ ਸਨ, ਉਹਨਾਂ ਨੇ ਜਦੋਂ ਉੱਥੇ ਸੁਣਿਆ
ਰਸਾ ਪਾਦ ਤੂਰਨ ਧਰੇ ਮਿਲਿਓ ਆਨ ਬਹੁ ਭਾਏ,
ਤਾਂ ਉਹਨਾਂ ਨੇ ਉਸ ਵਕਤ ਛੇਤੀ ਛੇਤੀ ਧਰਤੀ ਦੇ ਉੱਤੇ ਕਦਮ ਰੱਖਦਿਆਂ ਹੋਇਆਂ ਬਹੁਤ ਕਾਹਲੀ ਦੇ ਨਾਲ ਆ ਕੇ ਸਤਿਗੁਰ ਨਾਨਕ ਦੇਵ ਜੀ ਨੂੰ ਆ ਕੇ ਮਿਲੇ।
ਚੌ ਪਈ ਪੀਰ ਪੂਰ ਭੀ ਅਜਰ ਮਜਾਰੀ,
ਅਜਰ ਹੁੰਦਾ ਵਿਹੜਾ, ਵਿਹੜੇ ਦੇ ਵਿੱਚ ਬਹੁਤ ਜ਼ਿਆਦਾ ਭੀੜ ਇਕੱਠੀ ਹੋ ਗਈ ਸੰਗਤਾਂ ਦੀ।
ਦਰਸ਼ਨ ਹਿਤ ਆਵੇ ਨਰ ਨਾਰੀ,
ਸਾਰੇ ਮਾਈ ਭਾਈ ਦਰਸ਼ਨਾਂ ਵਾਸਤੇ ਆਉਣ ਲੱਗੇ।
ਕੁਸ਼ਲ ਪ੍ਰਸੰਨ ਕੀਨੋ ਸਭ ਤਾਈ,
ਸਾਰਿਆਂ ਦਾ ਹਾਲ ਚਾਲ ਸਤਿਗੁਰੂ ਮਹਾਰਾਜ ਨੇ ਉਸ ਵਕਤ ਪੁੱਛਿਆ, ਸੁੱਖ ਸਾਂਦ ਪੁੱਛੀ।
ਬੈਠਾ ਰਹੀ ਕੈ ਸ੍ਰੀ ਜਗ ਸਾਈ,
ਮਹਾਰਾਜ ਨੇ ਸਾਰਿਆਂ ਨੂੰ ਬਚਨ ਕਿਹਾ ਬਈ ਸਾਰੇ ਬੈਠ ਜਾਓ। ਉਸ ਵਕਤ ਸਾਰਿਆਂ ਨੂੰ ਬੈਠਣ ਨੂੰ ਇੰਤਜ਼ਾਮ ਕਰ ਦਿੱਤਾ।
ਪੁਰੋਹਿਤ ਰਾਏ ਜੇ ਆਦ ਮੁਲਾਨਾ,
ਪੁਰੋਹਿਤ ਹਰਦਿਆਲ ਜੀ, ਰਾਏ ਬੁਲਾਰ ਜੀ, ਮੁਲਾਣਾ ਜੀ, ਗੋਪਾਲ ਪਾਂਧ ਆਦਿਕ ਜੋ ਸਨ ਉਸ ਵਕਤ, ਇਸੇ ਤਰ੍ਹਾਂ ਬਹੁਤ ਸਾਰੇ ਜੋ ਹਨ,
ਤਾਂ ਪਰ ਲੋਕ ਸੋ ਨਰਨ ਬਖਾਨਾ,
ਉਹਨਾਂ ਬਾਰੇ ਮਹਾਰਾਜ ਨੇ ਪੁੱਛਿਆ ਤਾਂ ਸਾਰਿਆਂ ਨੇ ਦੱਸਿਆ ਕਿ ਤਾਂ ਜੀ ਸਾਰੇ ਹੁਣ ਪਰਲੋਕ ਸੁਧਾਰ ਗਏ ਨੇ, ਤੋ ਹਰਦਾਸ ਵੈਦ ਵੀ ਚਲਿਆ ਗਿਆ ਪਰਲੋਕ ਨੂੰ, ਪੁਰੋਹਿਤ ਵੀ ਚਲਿਆ ਗਿਆ, ਹਰਦਿਆਲ ਰਾਏ ਬੁਲਾਰ ਜੀ ਵੀ ਚਲੇ ਗਏ, ਮੁਲਾਣਾ ਆਦਿਕ ਵੀ ਚਲੇ ਗਏ।
ਸੁਣ ਸ੍ਰੀ ਨਾਨਕ ਬਚਨੀ ਉਚਾਰਾ,
ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਬਚਨ ਕਿਹਾ।
ਮਿਥਿਆ ਇਹ ਪਰ ਪੰਚ ਪਸਾਰਾ,
ਮਹਾਰਾਜ ਕਹਿੰਦੇ ਹੁਣ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੇਖੋ ਕਿੱਥੇ ਚਲੇ ਗਏ ਉਹ, ਬਈ ਸਾਰੀ ਦੁਨੀਆਂ ਵਿੱਚ ਜਿੰਨੇ ਵੀ ਆਏ ਨੇ ਬੰਦੇ ਹਰੇਕ ਨੇ ਜਾਣਾ, ਇੱਥੇ ਸਾਰਾ ਸੰਸਾਰ ਮਿਥਿਆ ਹੈ।
ਦਿਨ ਸਜਾਤਾ ਇਹ ਬਾਹਰ ਨਾ ਲੱਗੇ,
ਕਿਉਂਕਿ ਖਤਮ ਹੋਣ ਵਿੱਚ ਕੋਈ ਦੇਰ ਨਹੀਂ ਲੱਗਦੀ, ਝੱਟ ਹੀ ਬੰਦਾ ਚੱਲਿਆ ਜਾਂਦਾ।
ਜਾਂ ਤੇ ਸਤਨਾਮ ਅਨੁਰਾਗ,
ਇਸ ਕਰਕੇ ਅਸੀਂ ਤੁਹਾਨੂੰ ਬਾਰ ਬਾਰ ਹਦਾਇਤ ਕਰਦੇ ਹਾਂ, ਕਹਿੰਦੇ ਹਾਂ, ਜ਼ੋਰ ਵੀ ਦੇ ਕੇ ਕਹਿੰਦੇ ਹਾਂ ਕਿ ਬਈ ਨਾਮ ਜਪਿਆ ਕਰੋ, ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ।
ਸੁਪਨ ਸਮਾਨ ਰਹਿਣ ਜਗ ਮਾਹੀ,
ਦੇਖੋ ਅੱਜ ਹਰਦਿਆਲ ਪੁਰੋਹਿਤ, ਰਾਏ ਬੁਲਾਰ, ਮੁਲਾਣਾ ਪਾਂਧਾ, ਗੋਪਾਲ ਪਾਂਧਾ ਕਿੱਧਰ ਗਏ, ਸਾਰੇ ਜਾਣੇ ਦੇਖ ਲਓ ਚਲੇ ਗਏ। ਇਹ ਜੱਗ ਸੁਪਨੇ ਵਰਗਾ ਹੈ,
ਤਜੈ ਮੋਹ ਸਥਿਰ ਕਛ ਨਾਹੀ,
ਇਥੋਂ ਦਾ ਮੋਹ ਛੱਡੋ, ਇੱਥੇ ਕੋਈ ਚੀਜ਼ ਜਿਹੜੀ ਸਦਾ ਰਹਿਣ ਵਾਲੀ ਨਹੀਂ ਹੈ।
ਭਾਉ ਭਗਤ ਜਨ ਮਨ ਮਹਿ ਧਾਰੀ,
ਜਿਨ੍ਹਾਂ ਨੇ ਪ੍ਰੇਮਾ ਭਗਤੀ ਆਪਣੇ ਮਨ ਦੇ ਵਿੱਚ ਧਾਰਨਾ ਕੀਤੀ, ਪਰਮਾਤਮਾ ਨਾਲ ਪ੍ਰੇਮ ਕਰਨਾ, ਸੋ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ।
ਸੋ ਗਾਵਣੈ ਨਿਜ ਕਾਜ ਸਵਾਰੀ,
ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮਾ ਭਗਤੀ ਕੀਤੀ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਅਸਲ ਕਾਰਜ ਸਵਾਰ ਲਿਆ ਹੈ।
ਸਦਨ ਵਿਖੇ ਨਰ ਮਿਲਣ ਜੋ ਆਏ,
ਘਰ ਵਿੱਚ ਜਿਹੜੇ ਬੰਦੇ ਮਹਾਰਾਜ ਨੂੰ ਮਿਲਣ ਆਏ ਸਨ,
ਧੰਨ ਧੰਨ ਸੁਣ ਵੈਨੇ ਅਲਾਏ,
ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਬਚਨ ਕਹਿੰਦੇ ਨੇ,
ਗਏ ਬਾਹਰ ਉਸਤਤ ਸਭ ਕਰ ਹੀ,
ਸਾਰੇ ਬਾਹਰ ਗਏ ਤੇ ਜਾ ਕੇ ਉਸਤਤੀ ਕਰ ਰਹੇ ਨੇ।
ਮਹਾਂਪੁਰਖ ਇਹ ਬਚਨ ਉਚਰਹੇ,
ਇਹ ਮਹਾਂਪੁਰਖ ਹੈ ਭਾਈ, ਉਹ ਸੱਚ ਕਹਿ ਰਹੇ ਨੇ।
ਰਹਿਣ ਲੱਗੇ ਸ੍ਰੀ ਗੁਰ ਘਰ ਮਾਹੀ,
ਮਹਾਰਾਜ ਸੱਚੇ ਪਾਤਸ਼ਾਹ ਫਿਰ ਹੁਣ ਮਾਤਾ ਪਿਤਾ ਦੇ ਆਖੇ ਲਾ ਕੇ ਘਰ ਦੇ ਵਿੱਚ ਰਹਿਣ ਲੱਗ ਪਏ।
ਜਿਨਕੇ ਦਰਸ਼ਨ ਦੁੱਖ ਨਸਾਹੀ,
ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਬੜੇ ਪਾਪ ਨਾਸ ਹੁੰਦੇ ਹੁਣ ਵੀ ਹੁੰਦੇ ਨੇ।
ਸ੍ਰੀ ਅੰਗਦ ਗੁਰਮੁਜ ਪ੍ਰਤ ਭਾਖਾ,
ਸੋ ਹੇ ਗੁਰੂ ਅੰਗਦ ਦੇਵ ਜੀ, ਫਿਰ ਮੈਨੂੰ ਗੁਰੂ ਸਾਹਿਬ ਕਹਿਣ ਲੱਗੇ, ਭਾਈ ਬਾਲਾ ਜੀ ਕਹਿੰਦੇ ਨੇ,
ਬਾਲੇ ਮਿਲ ਕੁਟੰਬ ਕਰ ਕਾਂਖਾ,
ਇਹ ਭਾਈ ਬਾਲੇ ਆਪਣੇ ਕੁਟੰਬ ਨੂੰ ਮਿਲਿਆ, ਉਹ ਜਾਓ ਭਾਈ, ਤੇਰਾ ਵੀ ਪਰਿਵਾਰ ਹੈ,
ਮਿਲ ਕਰ ਤਿੰਨ ਤੂਰਨ ਚੱਲ ਆਇਓ,
ਛੇਤੀ ਆ ਜਾ ਫਿਰ ਮਿਲ ਕੇ ਆਪਾਂ ਜਾਣਾ।
ਮੋਹ ਪੰਕ ਤਿੰਨ ਜਿਨ ਫਸ ਜਾਇਓ,
ਮੋਹ ਦੇ ਚਿੱਕੜ ਚ ਨਾ ਫਸ ਜਾਈ, ਉੱਥੇ ਜਾ ਕੇ ਕਿਤੇ ਮੈਂ ਹੋਰ ਰਹਿ ਲਵਾਂ, ਛੇਤੀ ਮਿਲ ਕੇ ਆਪਾਂ ਜਾ ਕੇ ਕੰਮ ਕਰਨੇ ਨੇ ਬਹੁਤ।
ਬੇਦਨ ਕਮਲ ਵੰਸ਼ ਕਰ ਹੰਸੋ,
ਬੇਦੀਆਂ ਦੀ ਕਮਲ ਰੂਪੀ ਕੁਲ ਦੇ ਖਿਡਾਉਣ ਵਾਲੇ ਗੁਰੂ ਨਾਨਕ ਦੇਵ ਜੀ,
ਮੈਂ ਚਲੇਗਾ ਤਿੰਨ ਕਰ ਪਰ ਸੰਸੋ,
ਸੋ ਮੈਂ ਸੂਰਜ ਰੂਪ ਜਾਣ ਕੇ ਗੁਰੂ ਨਾਨਕ ਦੇਵ ਜੀ ਨੂੰ, ਜੋ ਗਿਆਨ ਦੇ ਸੂਰਜ ਨੇ, ਉਹਨਾਂ ਦੀ ਪ੍ਰਸੰਸਾ ਕਰਦਾ ਹੋਇਆ, ਉਸਤਤ ਕਰਦਾ ਹੋਇਆ ਚਲਿਆ ਗਿਆ।
ਨਿਜ ਕੁਟੰਬ ਮੇਲਾ ਮੋਦ ਵੱਡਾ ਕਰ,
ਸੋ ਆਪਣੇ ਪਰਿਵਾਰ ਨੂੰ ਮਿਲ ਕੇ ਖੁਸ਼ੀ ਵਧਾ ਕੇ,
ਆਪ ਤਪਾਹਾਂ ਟਿਕ ਕਰੁਣਾ ਕਰ।
ਫਿਰ ਮੈਂ ਆਪਣੇ ਕਰੁਣਾਕਰ ਹੁੰਦੀ ਆ ਕਿਰਪਾ ਦੀ ਖਾਣ, ਗੁਰੂ ਨਾਨਕ ਦੇਵ ਜੀ ਮਹਾਰਾਜ ਕਰੁਣਾਲਿਆ ਹੈ, ਕਿਰਪਾ ਦਾ ਘਰ ਹੈ, ਕਰੁਣਾਕਰ ਹੈ, ਜਾਪ ਸਾਹਿਬ ਚ ਪਾਠ ਆਉਂਦੇ ਨੇ ਤੋ ਕਿਰਪਾ ਦਾ ਘਰ, ਕਿਰਪਾ ਦੀ ਖਾਣ ਹੈ ਤੂੰ ਹੈ ਬਾਬਾ ਜੀ।
ਦੋਹਰਾ ਸਿੰਘ ਵਾਹਨੀ ਮਾਤ ਜਗ ਅਸ਼ਟ ਭੁਜੇ ਖਲ ਕਾਲ।
ਸੋ ਕਵੀ ਜੀ ਪਹਿਲਾਂ ਜੋ ਕਾਵਿ ਰਚਨਾ ਵਿੱਚ ਕਵੀ ਪਹਿਲਾਂ ਮੰਗਲ ਕਰਦੇ ਨੇ, ਸੋ ਇਸ ਪ੍ਰਕਾਰ ਮੰਗਲ ਕੀਤਾ ਕਿ ਸ਼ੇਰ ਤੇ ਸਵਾਰ ਜਗਤ ਦੀ ਮਾਤਾ ਜੋ ਅਸ਼ਟ ਭੁਜਾਂ ਵਾਲੀ ਹੈ।
ਨਮਸਕਾਰ ਤੇਹ ਚਰਨ ਕਉ ਉਚਰੋ ਕਥਾ ਰਸਾਲ।
ਖੱਲਾਂ ਨੂੰ ਜੇ ਭਾਵ ਮੂਰਖ ਨੇ ਜਿਹੜੇ ਉਹਨਾਂ ਨੂੰ ਮਾਰਨ ਵਾਲੀ, ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਅੱਗੋਂ ਅਰਸੀਲੀ ਕਥਾ ਕਹਿੰਦਾ ਹਾਂ। ਮਹਾਰਾਜ ਜੀ ਵਚਨ ਕੀਤਾ, ਹੋਏ ਕਿਰਪਾ ਤੁਮਰੀ ਹਮ ਪੈ ਤੋ ਸਭੈ ਸਗਨੰ ਗੁਣ ਹੀ ਧਰ ਹੋ, ਜੀ ਧਾਰ ਵਿਚਾਰ ਤਵੈ ਬਰਬੁੱਧ ਮਹਾ ਅਗਨੰ ਗੁਣ ਕੋ ਹਰ ਹੋ, ਬਿਨ ਚੰਡ ਕਿਰਪਾ ਤੁਮਰੀ ਕਬੂ ਮੁਖ ਤੇ ਨਹੀਂ ਅੱਖਰ ਹਾਂ ਕਰ ਹੋ। ਇਸ ਤਰ੍ਹਾਂ ਮਹਾਰਾਜ ਨੇ ਜਿਹੜੇ ਵਚਨ ਕੀਤੇ ਨੇ ਦੋਹਰਾ ਰੇ ਮਨ ਭਾਈ ਤੂੰ ਸਾਰਦਾਨ ਗਨ ਗੁਣ ਹੈ, ਜਾਹੇ ਰਚੋਂ ਗ੍ਰੰਥੇ ਭਾਗਵਤ ਜੋਵੈ ਕਿਰਪਾ ਕਰਾਏ, ਕਬਿਤ ਸੰਕਟ ਹਰਨ ਸਭ ਸਿੱਧ ਕੀ ਕਰਨ, ਚੰਡ ਤਾਰਨ ਚਰਨ ਸਰਨ ਲੋਚਨ ਵਿਸਾਲ ਹੈ, ਆਦਿ ਜਾ ਕੇ ਅਹਿਮ ਹੈ ਅੰਤ ਕੋ ਨਾ ਪਾਰਾ ਵਾਰ ਹੈ। ਸੋ ਐਸੀ ਜੋ ਵਿਦਿਆ ਦੀ ਮਾਤਾ ਕਹਿ ਲਓ, ਸੰਸਾਰ ਦੀ ਮਾਤਾ ਕਹਿ ਲਓ, ਚੰਡਕਾ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਮੰਗਲ ਕਰਕੇ ਫੇਰ ਹੀ ਆਪਣੇ ਕਾਰਜ ਆਰੰਭ ਕੀਤੇ ਹਨ।
ਜੋ ਪਈ ਸੁਨਹਾ ਕਥਾ ਸ੍ਰੀ ਫੇਰੂ ਨੰਦਨ।
ਫੇਰੂ ਨੰਦਨ, ਫੇਰੂ ਤੋਂ ਭਾਵ ਪਿਤਾ ਜੀ ਗੁਰੂ ਅੰਗਦ ਦੇਵ ਜੀ ਦੇ, ਬਾਬਾ ਫੇਰੂ ਮੱਲ ਜੀ। ਸੋ ਕਹਿੰਦੇ ਹੇ ਫੇਰੂ ਨੰਦਨ ਭਾਵ ਗੁਰੂ ਅੰਗਦ ਦੇਵ ਜੀ, ਇਹ ਕਥਾ ਹੁਣ ਅੱਗੇ ਸੁਣੋ ਜੀ।
ਸਰੋਤਨ ਕੇ ਅਗ ਓਗ ਨਿਕੰਦਨ।
ਆਪਣੇ ਸਰੋਤਿਆਂ ਦੇ ਅਗ ਓਗ ਜਿਹੜੇ ਪਾਪ ਨੇ ਉਹਨਾਂ ਨੂੰ ਕੱਟਣ ਵਾਲੀ ਇਹ ਕਥਾ ਗੁਰੂ ਨਾਨਕ ਸਾਹਿਬ ਦੀ ਡੂੰਘਾਈ ਦਾ ਬਚਨ ਹੈ। ਕੋਈ ਆਮ ਬੰਦਾ ਨਹੀਂ ਸਮਝ ਸਕਦਾ ਇਹਨਾਂ ਗੱਲਾਂ ਨੂੰ।
ਤਲਵੰਡੀ ਮੈਂ ਦੀਨ ਦਿਆਲਾ।
ਤਲਵੰਡੀ ਨਗਰ ਦੇ ਵਿੱਚ ਦੀਨ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਗੁਰੂ ਨਾਨਕ ਦੇਵ ਜੀ
ਰਹਿਤੇ ਹੋ, ਕਿਤਕ ਬਤਾਏ ਕਾਲਾ।
ਕਿੰਨਾ ਕੁ ਸਮਾਂ ਮਾਤਾ ਪਿਤਾ ਦੇ ਕਹਿਣ ਅਨੁਸਾਰ ਉੱਥੇ ਰਹਿ ਕੇ ਬਤੀਤ ਕੀਤਾ।
ਇੱਕ ਦਿਵਸ ਕਾਲੂ ਟਿਕ ਗਿਆ ਵਾ।
ਇੱਕ ਦਿਨ ਬਾਬਾ ਕਲਿਆਣ ਚੰਦ ਜੀ ਉਹਨਾਂ ਦੇ ਪਾਸ ਆਏ।
ਹਿਤ ਸਮਝਾਵਨ ਬਚਨ ਅਲਾਵਾ।
ਸਮਝਾਉਣ ਵਾਸਤੇ ਇਸ ਪ੍ਰਕਾਰ ਬਚਨ ਬੋਲੇ।
ਇਹ ਸੁੱਤ ਗ੍ਰਿਸਤੀ ਰੀਤ ਕਰੀ ਜੈ।
ਇਹ ਪੁੱਤਰ ਹੁਣ ਗ੍ਰਿਸਤੀਆਂ ਵਾਲੀ ਰੀਤੀ ਅਪਣਾਉਣਾ ਕਰੋ।
ਵੇਖ ਫਕੀਰੀ ਆਵ ਤਜ ਦੀ ਜੈ।
ਫਕੀਰੀ ਭੇਸ ਹੁਣ ਛੱਡ ਦੇਵੋ ਜੀ।
ਆਗੇ ਦਰਬ ਜਿੱਤੋ ਘਰ ਬਾਰਾ।
ਪਹਿਲਾਂ ਹੀ ਸਾਰਾ ਧਨ ਤੇ ਘਰ ਬਾਰ ਤਿਆਗੀ ਹੋ ਕੇ ਲੁਟਾ ਦਿੱਤਾ ਤੁਸੀਂ।
ਹੋਏ ਬਰਕਤ ਲੁਟਾਇਓ ਸਾਰਾ।
ਉਹ ਬਰਕਤ ਹੋ ਕੇ ਤੁਸੀਂ ਸਾਰਾ ਕੋਈ ਲੁਟਾ ਦਿੱਤਾ ਹੈ ਪਹਿਲਾਂ ਹੀ।
ਕੋ ਕਿਰਤ ਅਬ ਲਿਹੋ ਸੰਭਾਰੇ।
ਹੁਣ ਤੁਹਾਨੂੰ ਚਾਹੀਦਾ ਕਿ ਤੁਸੀਂ ਕੋਈ ਕਿਰਤ ਕਰਿਆ ਕਰੋ।
ਦਰਬ ਕਮਾਵੋ ਸੋ ਮਤ ਵਿਚਾਰੇ।
ਸੋ ਇਹੀ ਸ੍ਰੇਸ਼ਟ ਮਤ ਵਿਚਾਰ ਕੇ ਵੀ ਪੈਸਾ ਕਮਾਓ, ਬਸ ਪੈਸਾ ਵੱਡੀ ਚੀਜ਼ ਮੰਨਦੇ ਨੇ ਬਾਬਾ ਜੀ।
ਜਰਾ ਗਰਸੇ ਅਬ ਦੇਹੇ ਹਮਾਰੇ।
ਹੁਣ ਬੁਢੇਪੇ ਨੇ ਜਿਹੜੀ ਸਾਡੀ ਦੇਹੀ ਹੈ ਇਹਨੂੰ ਗਰਸ ਲਿਆ ਖਾ ਲਿਆ।
ਸੁਖ ਦੇਵਨ ਕੀ ਹੈ ਤਬ ਵਾਰੇ।
ਪੁੱਤ ਹੁਣ ਸੁਖ ਤੂੰ ਦੇਣਾ ਸਾਨੂੰ, ਹੁਣ ਅਸੀਂ ਤਾਂ ਬੁੜੇ ਹੋ ਗਏ, ਅਸੀਂ ਨਹੀਂ ਕਮਾ ਸਕਦੇ, ਤੂੰ ਕਮਾਉਣਾ।
ਸਰਬ ਸਦਨ ਕੋ ਕਾਰ ਚਲਾਵੋ।
ਸਾਰੇ ਘਰ ਦਾ ਜਿਹੜਾ ਕੰਮ ਕਾਰ ਹੈ ਤੁਸੀਂ ਚਲਾਓ।
ਨਿਜ ਪਰ ਬਸ ਹੋਵੇ ਸੁਖ ਪਾਵੋ।
ਆਪਣੀ ਪੁਰੀ ਵਿੱਚ ਵਸ ਕੇ ਬੈਠ ਕੇ ਸੁਖ ਪਾਓ।
ਰਹੇ ਹਮਾਰੀ ਦ੍ਰਿਸ਼ਟ ਅਗਾਰੀ।
ਹੁਣ ਪੁੱਤਰ ਸਾਡੀ ਅੱਖਾਂ ਦੇ ਅੱਗੇ ਰਹੇ ਤੂੰ ਹਮੇਸ਼ਾ, ਇਹੀ ਇੱਛਾ ਹੈ।
ਸੁਖੀ ਰਹੇ ਤਬ ਪਿਖ ਮਹਿਤਾਰੀ।
ਸੋ ਤੇਰੀ ਮਾਤਾ ਤੈਨੂੰ ਦੇਖ ਦੇਖ ਕੇ ਖੁਸ਼ ਹੁੰਦੀ ਹੈ, ਸੁਖੀ ਹੋਵੇਗੀ।
ਨਿਜ ਸੁਤ ਇਸਤਰੀ ਲਿਹੋ ਮੰਗਾਈ।
ਆਪਣੇ ਪੁੱਤਰ ਸ੍ਰੀ ਚੰਦ ਜੀ ਨੂੰ, ਆਪਣੀ ਸੁਪਤਨੀ ਜੋ ਹੈ ਮਹਿਲ, ਸੋ ਮਾਤਾ ਸੁਲੱਖਣੀ ਜੀ ਨੂੰ, ਉਹਨਾਂ ਬਾਰੇ ਕਹਿ ਰਹੇ ਨੇ, ਉਹਨਾਂ ਨੂੰ ਮੰਗਾ ਲਓ ਇੱਥੇ।
ਘਰ ਪ੍ਰਿਤਪਾਲ ਸਭਨ ਹਿਤ ਲਾਈ।
ਹੁਣ ਸਾਰਿਆਂ ਦੀ ਪ੍ਰੇਮ ਨਾਲ ਪਾਲਣਾ ਕਰੋ, ਉਹਨਾਂ ਨੂੰ ਇੱਥੇ ਮੰਗਾ ਲਓ ਭਾਈ।
ਵਿਛੜੇ ਹੈ ਸੋ ਕਿਤ ਕਿਤ ਥਾਨਾ।
ਸੋ ਵਿਛੜੇ ਦੇਖੋ, ਸ੍ਰੀ ਚੰਦ ਜੀ ਸੁਲਤਾਨਪੁਰ ਆਦਿਕ ਨੇ, ਤੇ ਉਧਰੋਂ ਮਾਤਾ ਸੁਲੱਖਣੀ ਦਾ ਜ਼ਿਕਰ ਕੀਤਾ, ਉਹ ਆਪਣੇ ਪਿੰਡ ਬੈਠੇ ਨੇ, ਤੁਸੀਂ ਕਿਤੇ ਬੈਠੇ ਹੋ, ਅਸੀਂ ਕਿਤੇ ਬੈਠੇ ਹਾਂ, ਸਾਰਾ ਟੱਬਰ ਰੁਲਿਆ ਪਿਆ ਆਪਣਾ।
ਤੁਜ ਬਿਹੀਨਿਯ ਬਿਹੀਨ ਰਹੇ ਦੁਖਵਾਨਾ,
ਉਹ ਤੁਹਾਡੇ ਤੋਂ ਬਿਨਾਂ ਸਾਰੇ ਹੀ ਦੁੱਖ ਪਾ ਰਹੇ ਹਨ।
ਇਸ ਵਿਦ ਕੇ ਸੁਣ ਕੇ ਬਚ ਤਾਤਾ,
ਇਸ ਤਰ੍ਹਾਂ ਦੇ ਬਚਨ ਸੁਣ ਕਰਕੇ ਉਸ ਵਕਤ ਮਹਾਰਾਜ ਜੀ
ਬੋਲੇ, ਪ੍ਰਭੂ ਗਿਆਨ ਸੁਖਦਾਤਾ,
ਆਪਣੇ ਪਿਤਾ ਜੀ ਦੇ ਬਚਨ ਗਿਆਨ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਇਹ ਜੇ ਬਚਨ ਸੁਣ ਕੇ ਬੋਲੇ।
ਸੁਣ ਪਿਤਾ ਇਹ ਮਤ ਨੌਕਾ ਨਿਆਏ,
ਇਹ ਪਿਤਾ ਜੀ ਸੁਣੋ ਇਹ ਮਤ ਜਿਹੜੀ ਹੈ ਨਾ ਆਪਣੀ, ਇਹ ਬੇੜੀ ਦੇ ਸਮਾਨ ਹੈ।
ਦਰਬ ਮੋਹ ਜਲ ਸ੍ਰਿਤਾ ਧਾਏ,
ਸੋ ਮਾਇਆ ਦੇ ਮੋਹ ਦੀ ਨਦੀ ਵਿਚ ਇਹ ਸਰਿਤਾ ਤੋਂ ਭਾਵ ਨਦੀ ਹੁੰਦੀ ਹੈ, ਮਾਇਆ ਦੇ ਮੋਹ ਦੀ ਨਦੀ ਵਿਚ ਚੱਲ ਰਹੀ ਹੈ।
ਜੇ ਨੌਕਾ ਮੈਂ ਜਲ ਭਰ ਜਾਵੇ,
ਸੋ ਜੇ ਬੇੜੀ ਵਿਚ ਪਾਣੀ ਪੈ ਜਾਵੇ,
ਤਪਸਨ ਆਪਣੀ ਬੀਚ ਡੁਬਾਵੇ,
ਤਾਂ ਬੇੜੀ ਚ ਪਾਣੀ ਭਰ ਜਾਏ ਤਾਂ ਬੇੜੀ ਓ ਬੰਦੇ ਨੂੰ ਡੋਬ ਕੇ ਲੈ ਜਾਂਦੀ ਹੈ।
ਸਤਿਗੁਰ ਕੇਵਟ ਮਿਲ ਹੈ ਜੇ ਆਏ,
ਜੇ ਸਤਿਗੁਰੂ ਰੂਪੀ ਮਲਾਹ ਬੰਦੇ ਨੂੰ ਮਿਲ ਜਾਣ,
ਮਤ ਨੌਕਾ ਪਰ ਹਵਾ ਚੁਕਸਾਈ,
ਤਾਂ ਬੇੜੀ ਦੇ ਉੱਤੇ ਚੌਕਸੀ ਰੱਖਦੇ ਹਨ ਸਤਿਗੁਰੂ।
ਮੋਹ ਦਰਬ ਤੇ ਉਰਦ ਚਲਾਵੇ,
ਅਤੇ ਮਾਇਆ ਦੀ ਮੋਹ ਦੀ ਨਦੀ ਵਿਚੋਂ ਜਿਹੜਾ ਹੈ ਨਾ ਉਹ ਉੱਤੇ ਉੱਤੇ ਬੇੜੀ ਨੂੰ ਸਤਿਗੁਰੂ ਠੀਕ ਠਾਕ ਚਲਾ ਦਿੰਦੇ ਹਨ।
ਕੇਵਣ ਕਰ ਹੈ ਗਿਆਨ ਸੁਣਾਵੇ,
ਅਤੇ ਗਿਆਨ ਦਾ ਸੁਣਾਉਣਾ ਜਿਹੜਾ ਹੈ ਸਤਿਗੁਰੂ ਵੱਲੋਂ ਇਹ ਬੇੜੀ ਦਾ ਚਲਾਉਣਾ ਹੁੰਦਾ ਹੈ। ਦ੍ਰਿਸ਼ਤ ਮਾਰਗ ਦੀ ਬੇੜੀ ਪਾਣੀ ਚ ਡੁੱਬ ਜਾਂਦੀ ਜਦੋਂ ਬਹੁਤੀ ਜ਼ਿਆਦਾ ਪਾਣੀ ਭਰ ਜਾਵੇ ਇਹਦੇ ਵਿਚ।
ਆਤਮ ਲਖਣਾ ਪਾਰ ਕਿਨਾਰਾ,
ਜਿਹੜਾ ਆਪਣੇ ਸਰੂਪ ਨੂੰ ਜਾਣਨਾ, ਆਪਣੀ ਆਤਮਾ ਨੂੰ ਜਾਣਨਾ, ਆਤਮਾ ਨੂੰ ਪਾਰ ਪਰਲਾ ਕਿਨਾਰਾ ਜਾਣੋ, ਬਸ ਰੂਪ ਤੇ ਸਰੂਪ ਦੀ ਗੱਲ ਹੈ। ਰੂਪ ਆਮ ਆਪਣੇ ਬਾਹਰਲੇ ਰੂਪ ਨੂੰ ਕਿਹਾ ਜਾਂਦਾ, ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਹਮੇਸ਼ਾ ਸਰੂਪ ਅੱਖਰ ਵਰਤਦੇ ਹਾਂ, ਰੂਪ ਨਹੀਂ ਵਰਤਦੇ। ਸਰੂਪ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਦੂਜਾ ਅੱਖਰ ਸਰੂਪ ਵਰਤਦੇ ਹਾਂ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਦੋਨੋਂ ਸਰੂਪ ਨੇ ਆਪਸ ਵਿੱਚ, ਇਹਨਾਂ ਸਰੂਪਾਂ ਨੂੰ ਆਪਸ ਵਿੱਚ ਮਿਲਾਉਣਾ, ਆਤਮਾ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ, ਇਹਨਾਂ ਦੀ ਜੋਤ ਨੂੰ, ਪਰਮਾਤਮਾ ਦੀ ਜੋਤ ਨੂੰ, ਤੇ ਰੂਪ ਨਾਲੋਂ ਪਾਸੇ ਹੋਣਾ ਆਪਾਂ ਨੇ। ਰੂਪ ਨਾਸਵੰਤ ਹੈ, ਠੱਗ ਹੈ ਇਹ।
ਪਹੁੰਚੈ ਤਹਿ ਤਬ ਹੋਏ ਸੁਖਾਰਾ,
ਜਦ ਬੇੜੀ ਉੱਥੇ ਪਹੁੰਚਦੇ ਸੁੱਖ ਪ੍ਰਾਪਤ ਹੁੰਦਾ। ਆਤਮਕ ਜਿਹੜਾ ਹੈ ਨਾ ਰੂਪ ਜਾਣ ਲੈਣਾ, ਇਹੀ ਪਰਲਾ ਕਿਨਾਰਾ ਹੁੰਦਾ ਹੈ।
ਨਾ ਤੇ ਜਨਮ ਮਰਨ ਦੁੱਖ ਭਾਰੀ,
ਨਹੀਂ ਤਾਂ ਇਹ ਵਾਰ ਵਾਰ ਫੇਰ ਜਨਮ ਫੇਰ ਮਰਨ ਫੇਰ ਜਨਮ ਫੇਰ ਮਰਨ, ਬੜਾ ਭਾਰੀ ਦੁੱਖ ਚਿੰਬੜ ਜਾਂਦਾ।
ਆਏ ਜਾਏ ਜਗ ਵਾਰੰਬਾਰੀ,
ਬੰਦਾ ਜਗ ਵਿੱਚ ਵਾਰ ਵਾਰ ਆਈ ਜਾਂਦਾ ਜਾਈ ਜਾਂਦਾ ਆਈ ਜਾਂਦਾ ਜਾਈ ਜਾਂਦਾ।
ਅਸ ਕਹਿ ਕਿਰਪਾ ਦ੍ਰਿਸ਼ਟ ਅਵਲੋਕੇ,
ਇਸ ਤਰ੍ਹਾਂ ਕਹਿ ਕੇ ਕਿਰਪਾ ਦ੍ਰਿਸ਼ਟੀ ਦੇ ਨਾਲ ਉਸ ਵਕਤ ਪਿਤਾ ਜੀ ਵੱਲ ਤੱਕਿਆ।
ਬਿਤਕੇ ਉਰਤੇ ਮਾਇਆ ਰੋਕੇ,
ਹੁਣ ਉਹ ਅਖੀਰਲੇ 13 ਦਿਨ ਆ ਗਏ ਨੇ ਜਦੋਂ ਪਿਤਾ ਜੀ ਨੂੰ ਗਿਆਨ ਹੋਣਾ ਸੀ। ਗੁਰੂ ਨਾਨਕ ਸਾਹਿਬ ਨੇ ਪਿਤਾ ਜੀ ਵੱਲ ਤੱਕ ਕੇ ਅੰਦਰੋਂ ਮਾਇਆ ਰੋਕ ਦਿੱਤੀ। ਮਹਾਰਾਜ ਦੀ ਬਾਣੀ ਚ ਪੰਗਤੀ ਆਉਂਦੀ, ਆਪੇ ਮਾਇਆ ਮਨਹਿ ਕਰੇ, ਮਾਇਆ ਨੂੰ ਸਤਿਗੁਰੂ ਆਪ ਹੀ ਮਨਾ ਕਰਦੇ, ਬਸ ਹੁਣ ਇਹਦੇ ਤੇ ਨਹੀਂ ਜਾਣਾ। ਆਪੇ ਦੁਰਮਤ ਮਨਹਿ ਕਰੇ, ਦੋ ਚੀਜ਼ਾਂ ਨੇ, ਦੁਰਮਤ ਨੂੰ ਵੀ ਸਤਿਗੁਰੂ ਹੀ ਮਨਾ ਕਰਦੇ ਨੇ ਆਪਣੇ ਵੱਲੋਂ। ਇਹ ਗੁਰੂ ਸਾਹਿਬ ਦੀ ਕਿਰਪਾ ਫਿਰ ਜਦੋਂ ਹੋ ਜਾਂਦੀ, ਪਿਤਾ ਦੇ ਦਿਲ ਤੇ ਮਾਇਆ ਦੇ ਜਿਹੜਾ ਅਸਰ ਪੈਂਦਾ ਸੀ ਉਹਨੂੰ ਰੋਕ ਦਿੱਤਾ।
ਤਤਸਨ ਗਿਆ ਤਰਦੇ ਮਹਿਆਈ,
ਉਸੇ ਵਕਤ ਮਨ ਦੇ ਅੰਦਰ ਪਿਤਾ ਦੇ ਪਰਮਾਰਥਕਤਾ ਆ ਗਈ, ਸੋਝ ਹੋ ਗਈ, ਪ੍ਰਕਾਸ਼ ਹੋ ਗਿਆ।
ਜਨਮਦ ਉਤਰ ਗਏ ਸੁਧ ਪਾਈ,
ਜਿਵੇਂ ਨਸ਼ਾ ਉਤਰ ਜਾਂਦਾ ਬੰਦੇ ਨੂੰ ਸੋਝ ਹੀ ਆ ਜਾਂਦੀ, ਪਿਤਾ ਜੀ ਨੂੰ ਐਂ ਇਕਦਮ ਬ੍ਰਹਮ ਗਿਆਨ ਕਰ ਦਿੱਤਾ।
ਬੋਲਿਓ ਕਰਕੇ ਭਾਉ ਕਨੇਰਾ,
ਬਾਬਾ ਕਲਿਆਣ ਚੰਦ ਜੀ ਬੜਾ ਪ੍ਰੇਮ ਕਰਕੇ ਬੋਲੇ,
ਮੈਂ ਜਾਣਤ ਰਹੇ ਸਤ ਮੇਰਾ,
ਮੈਂ ਤਾਂ ਤੁਹਾਨੂੰ ਆਪਣਾ ਪੁੱਤ ਸਮਝਦਾ ਹੀ ਰਿਹਾ ਹੁਣ ਤੱਕ।
ਮਹਾਂਪੁਰਖ ਤੁਮਾ ਦੀਨ ਦਿਆਲਾ,
ਤੁਸੀਂ ਤਾਂ ਵੱਡੇ ਮਹਾਂਪੁਰਖ ਹੋ, ਦੀਨ ਦਿਆਲ ਹੋ ਜੀ।
ਮੁਝ ਅਰਦੀ ਜੈ ਗਿਆਨ ਵਿਸਾਲਾ,
ਮੇਰੇ ਔਰ ਹਿਰਦੇ ਦੇ ਵਿਚ ਭਾਰੀ ਬ੍ਰਹਮ ਗਿਆਨ ਦੀ ਹੁਣ ਦਾਤ ਬਖਸ਼ੋ।
ਜਿਹ ਤੇ ਜਨਮ ਮਰਨ ਹਵੈ ਆਨਾ,
ਜਿਸ ਕਰਕੇ ਮੇਰਾ ਜੰਮਣਾ ਮਰਨਾ ਕੱਟਿਆ ਜਾਵੇ ਜੀ।
ਉਪਜਾਇ ਅਬਚਲ ਆਨੰਦ ਮਹਾਨਾ,
ਸੋ ਅਬਚਲ ਅਟਲ ਆਨੰਦ ਮੇਰੇ ਹਿਰਦੇ ਚ ਪੈਦਾ ਹੋ ਜਾਵੇ।
ਮੈਂ ਹਾਂ ਕੌਣ ਮੋਹੇ ਸੁਧ ਨਾਹੀ,
ਮੈਂ ਕੌਣ ਆ ਮੈਨੂੰ ਇਹਦੀ ਸੋਝੀ ਨਹੀਂ ਹੈ।
ਰਹੇ ਹਰਖ ਸੋਕ ਕੇ ਮਾਹੀ,
ਮੈਂ ਤਾਂ ਸਾਰੀ ਜ਼ਿੰਦਗੀ ਦੁੱਖ ਤੇ ਸੁੱਖ ਦੇ ਵਿਚ ਹੀ ਰਿਹਾ ਜੀ।
ਇੱਕ ਛਿਨ ਮਨ ਥਤਾ ਹੋਵਤ ਨਾਹੀ,
ਮੇਰਾ ਮਨ ਇੱਕ ਛਿਨ ਵੀ ਟਿਕਦਾ ਨਹੀਂ ਸੀ।
ਵਿਚਰ ਹੈ ਰਾਗ ਦਵੈ ਕੇ ਮਾਹੀ,
ਮੈਂ ਤਾਂ ਸਦਾ ਹੀ ਰਾਗ ਹੁੰਦਾ ਪ੍ਰੇਮ ਕਰਨਾ, ਇੱਕ ਹੁੰਦਾ ਅਕਾਰਨ ਪ੍ਰੇਮ ਕਰਨਾ ਐਵੇਂ, ਇੱਕ ਹੁੰਦਾ ਅਕਾਰਨ ਹਰੇਕ ਨਾਲ ਨਫ਼ਰਤ ਕਰਨੀ, ਕਿਸੇ ਨਾਲ ਪ੍ਰੇਮ ਕਰਨਾ, ਇਹ ਰਾਗ ਅਤੇ ਦਵੈਸ਼ ਹੁੰਦਾ। ਮੈਂ ਤਾਂ ਰਾਗ ਤੇ ਦਵੈਸ਼ ਵਿੱਚ ਹੁਣ ਤੱਕ ਰਿਹਾ।
ਇਸ ਪ੍ਰਕਾਰ ਲੱਖ ਪਿਤ ਜਗਿਆਸਾ,
ਇਸ ਤਰ੍ਹਾਂ ਆਪਣੇ ਪਿਤਾ ਜੀ ਦੀ ਜਗਿਆਸਾ ਵੇਖੀ, ਖੁਆਇਸ਼ ਵੇਖੀ।
ਬੋਲੇ ਬਚਨ ਗਿਆਨ ਕੇ ਰਾਸਾ,
ਗਿਆਨ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਉਸ ਵਕਤ ਬਚਨ ਬੋਲੇ।
ਪਰਮੇਸ਼ਰ ਤੇ ਬੇਮੁਖ ਜੋਈ,
ਪਿਤਾ ਜੀ ਜਿਹੜੇ ਪਰਮੇਸ਼ਰ ਤੋਂ ਬੰਦੇ ਬੇਮੁਖ ਹੋ ਜਾਂਦੇ ਨੇ ਨਾ,
ਮਨ ਜੋ ਨਾਮ ਲਖੇ ਜੈ ਸੋਏ,
ਸੋ ਮਨ ਜੋ ਨਾਮ ਹੈ ਸੋਈ ਦਿਸਦਾ ਹੈ।
ਜੋ ਸਰੂਪ ਸਨਮੁਖ ਹਵੈ ਲਾਗਾ,
ਸੋ ਜਿਹੜਾ ਸਾਡਾ ਸਰੂਪ ਹੈ ਨਾ ਪ੍ਰਭੂ ਦੇ ਸਨਮੁਖ ਲੱਗ ਜਾਂਦਾ ਹੈ,
ਭਇਓ ਅਮਨ ਸੌ ਲਖੋ ਸੁਭਾਗਾ,
ਉਹਨੂੰ ਭਾਗਾਂ ਵਾਲਾ ਸਮਝੋ ਅਤੇ ਉਹਦੇ ਮਨ ਵਿੱਚ ਸ਼ਾਂਤੀ ਆ ਜਾਂਦੀ ਹੈ, ਕਿਉਂਕਿ ਪਰਮੇਸ਼ਰ ਤੇ ਬੇਮੁਖ ਨੇ ਜਿਹੜੇ। ਮਨ ਜੋ ਨਾਮ ਲਖੀਜਾ ਸੋਈ, ਉਹ ਮਨ ਉਹਦਾ ਹੀ ਨਾਂ ਹੈ, ਇਸ ਕਰਕੇ ਜਿਹਨੂੰ ਆਪਾਂ ਕਹਿੰਦੇ ਮਨ, ਇਹ ਪਰਮੇਸ਼ਰ ਤੋਂ ਜਿਹੜੀ ਬੇਮੁਖਤਾ, ਜਿਹੜਾ ਸਰੂਪ ਜਾਣ ਲੈਣਾ, ਇਹਨੂੰ ਕਹਿੰਦੇ ਸਨਮੁਖ। ਅਤੇ ਉਹ ਇਸ ਕਰਕੇ ਭਇਓ ਅਮਨ ਸੋ ਲਖੋ ਸੁਭਾਗਾ, ਉਹ ਭਾਗਾਂ ਵਾਲਾ ਸਮਝੋ, ਉਹਦੇ ਮਨ ਨੂੰ ਅਮਨ ਹੁੰਦਾ, ਸ਼ਾਂਤੀ ਆ ਜਾਂਦੀ ਹੈ।
ਜਿਉਂ ਰੱਬ ਬੇਮੁਖ ਬਰਫ ਹਵੈ ਜਾਵੇ,
ਜਿਵੇਂ ਪਾਣੀ ਸੂਰਜ ਦੀ ਧੁੱਪ ਨਾ ਲੱਗਣ ਤੇ ਬਰਫ ਬਣ ਜਾਂਦਾ, ਜਿੱਥੇ ਸੂਰਜ ਦੀ ਧੁੱਪ ਨਹੀਂ ਜਾਂਦੀ ਉੱਥੇ ਬਰਫ ਜੰਮ ਜਾਂਦੀ ਹੈ।
ਸਨਮੁਖ ਤੇ ਸੋ ਜਲ ਪਦ ਪਾਵੇ,
ਜਦੋਂ ਸੂਰਜ ਦੇ ਸਾਹਮਣੇ ਹੋ ਜਾਵੇ ਤਾਂ ਫਿਰ ਜਲ ਦੀ ਪਦ ਵੀ ਪਾਉਂਦਾ ਬਰਫ।
ਦਿਓ ਇਸ ਮਨ ਕੇ ਗਤ ਲਖ ਲੀਜੈ,
ਇਸ ਤਰ੍ਹਾਂ ਇਹ ਮਨ ਦੀ ਹਾਲਤ ਸਮਝਣਾ ਕਰੋ।
ਪਰਮੇਸ਼ਰ ਦੇ ਸਦ੍ਰਿੜ ਸੋ ਕਰੀਜੈ,
ਉਹ ਪਰਮੇਸ਼ਰ ਤੋਂ ਬੇਮੁਖ ਹੈ, ਉਹਦਾ ਜਿਹੜਾ ਨਾਮ ਹੈ ਉਹਨੂੰ ਜਪ ਕਰਕੇ ਨਾ ਫਿਰ ਉਸ ਪਾਸੇ ਨੂੰ ਦ੍ਰਿੜ ਕਰ ਲਓ। ਇਉਂ ਮਨ ਦੀ ਹਾਲਤ ਜਾਣਨਾ ਕਰੋ ਕਿ ਪਰਮੇਸ਼ਰ ਦਿਸ ਦ੍ਰਿੜ ਸੋ ਕਰੀਜਾ, ਜੋ ਮਨ ਹੈ ਵਾਹਿਗੁਰੂ ਦੇ ਸਰੂਪ ਦੇ ਸਨਮੁਖ ਹੋਇਆ, ਉਹ ਮਨ ਮਨ ਨਾ ਰਿਹਾ, ਉਹ ਫਿਰ ਨਾਮ ਹੀ ਬਣ ਗਿਆ ਮਨ, ਕਿਉਂਕਿ ਵੈਸੇ ਮਨ ਨਾਮ ਸਰੂਪ ਹੀ ਹੈ। ਤੇ ਇਸ ਕਰਕੇ ਇੱਥੇ ਪ੍ਰਮਾਣ ਦਿੱਤਾ ਪਾਣੀ ਦਾ ਤੇ ਬਰਫ ਦਾ, ਸੂਰਜ ਤੋਂ ਪਰੇ ਹੋਣ ਕਰਕੇ ਪਾਣੀ ਬਰਫ ਹੈ, ਬਾਅਦ ਜਦੋਂ ਸੂਰਜ ਸਾਹਮਣੇ ਆਇਆ ਬਰਫ ਪਿਘਲ ਕੇ ਪਾਣੀ ਬਣ ਜਾਂਦੀ ਹੈ, ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ।
ਹਰਖ ਸੋਕ ਪੁਨ ਰਾਗ ਜੋ ਦਵੈਖਾ,
ਜਿਹੜੀ ਬੰਦੇ ਦੇ ਅੰਦਰ ਖੁਸ਼ੀ ਗਮੀ ਪ੍ਰੇਮ ਈਰਖਾ ਤੋਂ ਮਨ ਹਟ ਕੇ,
ਦਿਨ ਤੇ ਹਵੈ ਹੈ ਸਥਿਤ ਵਸੇਖਾ,
ਉਹਨਾਂ ਤੋਂ ਵੱਖਰਾ ਹੋ ਕੇ ਮਨ ਟਿਕ ਜਾਂਦਾ। ਪਹਿਲਾਂ ਇਹ ਬਰਫ ਹੁੰਦੀ ਜੜ, ਜੜ ਦਾ ਮਤਲਬ ਹੁੰਦਾ ਜਿਵੇਂ ਇੱਟ ਦੀ ਸੱਟ ਵੱਜਦੀ, ਬਰਫ ਦਾ ਡਲਾ ਚੱਕ ਕੇ ਮਾਰੀਏ ਕਿਸੇ ਨੂੰ ਸੱਟ ਵੀ ਮਾਰਦਾ, ਬਰਫ ਹੌਲੀ ਹੌਲੀ ਪੱਥਰ ਜਿਹਾ ਹੋ ਜਾਂਦੀ ਹੈ। ਇਸ ਤਰ੍ਹਾਂ ਜਦੋਂ ਜੀਵ ਜਿਹੜਾ ਪਰਮਾਤਮਾ ਤੋਂ ਪਰੇ ਹੋ ਜਾਂਦਾ, ਮਾਇਆ ਦੇ ਪ੍ਰਭਾਵ ਕਰਕੇ ਇਹ ਜੀਵ ਦਾ ਮਨ ਜੜ ਪੱਥਰ ਵਰਗਾ ਹੋ ਜਾਂਦਾ, ਪਰ ਜਦੋਂ ਪਰਮੇਸ਼ਰ ਦੇ ਸਨਮੁਖ ਹੁੰਦਾ ਤੇ ਫਿਰ ਜਿਵੇਂ ਪਾਣੀ ਹੁੰਦਾ, ਪਾਣੀ ਚੱਲੇ ਨਿਮਾਣ ਨੂੰ, ਇਹ ਨਿਮਰਤਾ ਵਾਲਾ ਬਣ ਜਾਂਦਾ ਹੈ।
ਸਰਬ ਥਾਨ ਸਭ ਜੀਵਨ ਮਾਹੀ,
ਫਿਰ ਹਰ ਥਾਂ ਪਰਮੇਸ਼ਰ ਬਗੈਰ ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ, ਵਾਹਿਗੁਰੂ ਨਜ਼ਰ ਆਉਂਦਾ ਹੈ।
ਪਰਮੇਸ਼ਰ ਬਿਨ ਦੂਜੋ ਨਾਹੀ,
ਇਹ ਸਾਰੇ ਜੀਵਨ ਵਿੱਚ ਹਰ ਥਾਂ ਪਰਮੇਸ਼ਰ ਹੀ ਪਰਮੇਸ਼ਰ ਦੇਖਦਾ, ਦੂਜਾ ਹੈ ਹੀ ਨਹੀਂ ਕੋਈ।
ਧਰਨੀ ਸਰਬ ਵਿਖੈ ਜਲ ਜੈਸੇ,
ਜਿਵੇਂ ਸਾਰੀ ਧਰਤੀ ਜਲ ਸਮਾਨ ਹੈ।
ਪਰਮਾਤਮਾ ਰਹਿਓ ਪੁਰ ਜੋ ਸੋ ਐਸੇ,
ਜਿਸ ਤਰ੍ਹਾਂ ਪਰਮਾਤਮਾ ਹਰ ਥਾਂ ਪਰਿਪੂਰਨ ਹੁੰਦਾ ਹੈ।
ਤੁਮ ਜੇ ਕਹਿਓ ਨਹਿ ਦੇਤ ਦਿਸਾਈ,
ਤੁਸੀਂ ਜਿਹੜਾ ਕਿਹਾ ਦਿਖਾਈ ਨਹੀਂ ਦਿੰਦਾ।
ਸੋ ਵਿਦਨੀ ਕੀ ਦਿਓ ਬਤਾਏ,
ਉਹ ਮੈਂ ਚੰਗੀ ਤਰ੍ਹਾਂ ਦੱਸ ਦਿੰਦਾ ਹਾਂ।
ਗਿਆਨੀ ਕੋ ਜੋ ਹਿਰਦਾ ਬਿਮਲ ਹੈ,
ਜਿਸ ਗਿਆਨਵਾਨ ਦਾ ਹਿਰਦਾ ਨਿਰਮਲ ਹੈ।
ਨਹਾ ਪ੍ਰਗਟ ਜਾ ਸਰੋਤ ਸੋ ਜਲ ਹੈ,
ਉੱਥੇ ਪਾਣੀ ਦੇ ਝਰਨੇ ਵਾਂਗ ਪ੍ਰਗਟ ਹੁੰਦਾ ਹੈ।
ਜਗਿਆਸੀ ਕੋ ਉਰ ਹੈ ਜੋਏ,
ਜਗਿਆਸੂ ਦਾ ਜੋ ਹਿਰਦਾ ਹੁੰਦਾ ਹੈ,
ਕੂਪ ਸਮਾਨ ਜਾਨੀਏ ਸੋਏ,
ਉਹ ਖੂਹ ਵਰਗਾ ਹੁੰਦਾ ਜਗਿਆਸੂ ਦਾ ਹਿਰਦਾ।
ਯਤਨ ਕਰੇ ਜਲ ਕਰਮ ਹੈ ਆਵੇ,
ਸੋ ਯਤਨ ਕਰੇ ਜੇ ਜਗਿਆਸੂ ਤਾਂ ਪਾਣੀ ਉਹਦੇ ਕਰ ਹੱਥ ਵਿੱਚ ਆਉਂਦਾ ਹੈ।
ਜਿਉ ਪ੍ਰਯਾਸ ਤੇ ਈਸ਼ਵਰ ਪਾਵੇ,
ਉਸੇ ਤਰੀਕੇ ਨਾਲ ਯਤਨ ਕਰਕੇ ਉਹ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ।
ਅਗਿਆਨੀ ਕੋ ਉਰ ਹੈ ਜੋ,
ਅਗਿਆਨੀ ਬੰਦੇ ਦਾ ਜੋ ਉਰ ਹਿਰਦਾ ਹੁੰਦਾ ਹੈ,
ਪੜਦੇ ਕੋ ਜਲ ਜਾਨੋ ਸੋ,
ਉਹ ਪੜਦੇ ਦਾ ਜਲ ਹੈ, ਕਿਉਂਕਿ ਝਰਨੇ ਵਿੱਚ ਪਾਣੀ ਆਪਣੇ ਆਪ ਫੁੱਟਦਾ, ਪਰ ਖੂਹ ਵਿੱਚੋਂ ਪਾਣੀ ਪ੍ਰਾਪਤ ਕਰਨ ਲਈ ਯਤਨ ਕਰਨਾ ਪੈਂਦਾ। ਇਸ ਤਰ੍ਹਾਂ ਜਗਿਆਸੂ ਨੂੰ ਈਸ਼ਵਰ ਪਾਉਣ ਲਈ ਕੋਸ਼ਿਸ਼ ਕਰਨੀ ਪੈਂਦੀ ਹੈ। ਅਗਿਆਨੀ ਦਾ ਜੋ ਹਿਰਦਾ ਹੁੰਦਾ ਉਹਨੂੰ ਢਕੇ ਹੋਏ ਪਾਣੀ ਵਾਂਗੂ ਸਮਝੋ। ਇੱਕ ਤਾਂ ਹੁੰਦਾ ਜੋ ਅਗਿਆਨੀ ਬੰਦਾ ਧਰਤੀ ਦੇ ਥੱਲੇ ਜਿਹੜਾ ਪਾਣੀ ਉਹ ਮੰਨ ਲਓ ਪਰਮਾਤਮਾ ਹੈ, ਤੇ ਇਹਦੇ ਉੱਤੇ ਧਰਤੀ ਦੇ ਉੱਤੇ ਉੱਤੇ ਜਿਵੇਂ ਭਾਰੀ ਤਹਿ ਹੈ ਮਿੱਟੀ ਦੀ, ਇਹ ਅਗਿਆਨੀ ਦਾ ਹਿਰਦਾ ਹੈ, ਉਹ ਪ੍ਰਾਪਤੀ ਨਹੀਂ ਕਰ ਸਕਦਾ। ਪਰ ਜਗਿਆਸੂ ਦਾ ਹਿਰਦਾ ਐਂ ਹੁੰਦਾ ਜਿਵੇਂ ਖੂਹ ਹੁੰਦਾ, ਉਹ ਖੂਹ 'ਚੋਂ ਪਾਣੀ ਕੱਢ ਲੈਂਦਾ। ਬ੍ਰਹਮ ਗਿਆਨੀ ਦਾ ਹਿਰਦਾ ਐਂ ਹੁੰਦਾ ਜਿਵੇਂ ਸਾਰੀ ਧਰਤੀ 'ਤੇ ਪਾਣੀ ਪਾਣੀ ਹੁੰਦਾ। ਉਹਦੇ ਲਈ ਪਰਮੇਸ਼ੁਰ ਸਾਖਿਆਤ ਹੀ ਹੁੰਦਾ ਹੈ।
ਤਹਾਂ ਤਤਕਾਲ ਹੱਥ ਨਹਿ ਆਏ।
ਸੋ ਉਹ ਜਿਹੜਾ ਹੁੰਦਾ ਅਗਿਆਨੀ ਬੰਦਾ, ਉਹ ਢਕੇ ਹੋਏ ਪਾਣੀ ਵਾਂਗੂ, ਜਿਵੇਂ ਧਰਤੀ ਦੇ ਥੱਲੇ ਪਾਣੀ ਉੱਤੇ ਮਿੱਟੀ ਮਿੱਟੀ ਹੈ, ਉਹ ਤੁਰੰਤ ਹੱਥ ਵਿੱਚ ਨਹੀਂ ਆਉਂਦਾ ਪਾਣੀ।
ਵਰਸ਼ਤ ਮੈਂ ਜਲ ਹੈ ਸਭ ਥਾਈ।
ਪਰ ਧਰਤੀ ਵਿੱਚ ਥੱਲੇ ਸਾਰੇ ਪਾਣੀ ਜ਼ਰੂਰ ਹੈ, ਇਹ ਗੱਲ ਪੱਕੀ ਹੈ।
ਤਿਉ ਪਰਮੇਸ਼ਰ ਹੈ ਸਭ ਮਾਹੀ।
ਇਸੇ ਤਰ੍ਹਾਂ ਪਰਮੇਸ਼ਰ ਵੀ ਸਾਰਿਆਂ ਦੇ ਵਿੱਚ ਹੈ।
ਪ੍ਰਗਟ ਦੁਰਨ ਕਹੇ ਵਿਦ ਜਾਹੇ।
ਪ੍ਰਗਟ ਕਰਨ ਅਤੇ ਛੁਪਣ ਦੀ ਇਹ ਵਿਧੀ ਕਹੀ ਹੈ ਤੁਹਾਨੂੰ।
ਇਹ ਜੋ ਜਗਤ ਬਣਾਇਓ ਬਣਿਓ ਹੈ।
ਇਹਦਾ ਜਗਤ ਦਾ ਬਣਾਓ ਬਣਿਆ ਪਰਮਾਤਮਾ ਵੱਲੋਂ।
ਪਰਮਾਤਮਾ ਬਿਨ ਕੌਣ ਗੁਣਿਓ ਹੈ।
ਪਰਮਾਤਮਾ ਤੋਂ ਬਿਨਾਂ ਕੌਣ ਜਾਣ ਸਕਦਾ ਹੈ ਜਿਹੜਾ ਬਣਾਓ ਬਣਿਆ ਇਹ ਜਗਤ ਦਾ। ਸਵਾਸਰਾ ਰੂਪ ਪਰਮਾਤਮਾ, ਉਹਦੇ ਬਗੈਰ ਕਿਹਨੇ ਵਿਚਾਰਿਆ ਹੈ।
ਜਿਉ ਨਿਜ ਰੂਪ ਬੱਜ ਵੱਡ ਧਾਰਤ।
ਬੀਜ ਜਿਵੇਂ ਆਪਣਾ ਵੱਡਾ ਰੂਪ ਧਾਰਦਾ, ਪਹਿਲੇ ਨਹੀਂ ਕਿਹਾ ਜਿਹਾ ਬੀਜ ਹੁੰਦਾ ਹੈ।
ਹੋਏ ਕਰ ਬਿਟਪ ਪਲੇ ਵਿਸਤਾਰਤ।
ਫਿਰ ਉਹ ਕਿੱਡਾ ਵੱਡਾ ਦਰਖਤ ਬਣ ਜਾਂਦਾ ਛੋਟਾ ਜਿਹਾ ਜਿਹੜਾ ਬੀਜ ਹੁੰਦਾ ਹੈ।
ਤੇ ਬੀਜ ਕੋ ਖੋਜੈ ਕੋ।
ਉਸ ਬੀਜ ਨੂੰ ਕੋਈ ਕੋਈ ਬੰਦਾ ਖੋਜਦਾ ਹੈ।
ਕਾਠ ਪੱਤਰ ਪਸਪਾਦਿਕ ਜੋ।
ਕਿਉਂਕਿ ਉਹਦੇ ਵਿੱਚ ਜਿਹੜੀ ਲੱਕੜ ਪੱਤੇ ਫੁੱਲ, ਇਹਨੂੰ ਅਭਿਆਕ੍ਰਿਤ ਕਹਿੰਦੇ ਨੇ। ਛੇ ਚੀਜ਼ਾਂ ਇੱਕ ਬੀਜ ਵਿੱਚੋਂ ਹੀ ਪ੍ਰਗਟ ਹੁੰਦੀਆਂ ਨੇ, ਜੜ, ਤਣਾ, ਉਛਿੱਲੜ, ਟਾਹਣੀਆਂ, ਪੱਤੇ, ਫੁੱਲ ਤੇ ਫਲ। ਇਹਨੂੰ ਅਭਿਆਕ੍ਰਿਤ ਕਹਿੰਦੇ ਨੇ। ਅਭਿਆਕ੍ਰਿਤ ਦੀ ਕਿਰਿਆ ਹੈ। ਪਰਮਾਤਮਾ ਆਪਣੇ ਵਿੱਚੋਂ ਹੀ ਸਾਰੀ ਸ੍ਰਿਸ਼ਟੀ ਪ੍ਰਗਟ ਕਰ ਲੈਂਦਾ। ਜਦੋਂ ਆਪਾਂ ਉੱਤੇ ਲੱਗੇ ਫਲ ਨੂੰ ਕੱਟਦੇ ਹਾਂ, ਜਿਹੜਾ ਬੀਜ ਧਰਤੀ 'ਚ ਬੀਜਿਆ ਸੀ ਉਹੀ ਬੀਜ ਫਲ ਵਿੱਚੋਂ ਨਿਕਲਦਾ। ਫਿਰ ਫਲ ਪਾ ਕੇ ਤੇ ਇੱਕ ਅੰਕਾਰ ਆ। ਇਸੇ ਪ੍ਰਕਾਰ ਮਹਾਰਾਜ ਉਹ ਸਮਝਾ ਰਹੇ ਹਨ। ਸੋ ਇਸ ਕਰਕੇ ਕਹਿੰਦੇ ਉਹਨਾਂ ਵਿੱਚ ਬੀਜ ਕਦੇ ਵੀ ਹੱਥ ਨਹੀਂ ਆਉਂਦਾ ਇਹਨਾਂ ਚੀਜ਼ਾਂ ਦੇ
ਵਿੱਚੋਂ।
ਸਾਰੀ ਜ਼ਿੰਦਗੀ ਉਹ ਬੀਜ ਰੂਪ ਪਰਮਾਤਮਾ ਨੂੰ ਇਨਸਾਨ ਖੋਜਦਾ, ਲੱਕੜ ਵਿੱਚੋਂ, ਪੱਤਿਆਂ ਵਿੱਚੋਂ, ਫੁੱਲਾਂ ਵਿੱਚੋਂ ਇਹ ਬੀਜ ਨਹੀਂ ਮਿਲਦਾ ਹੁੰਦਾ ਕਿਸੇ ਨੂੰ।
ਜੇ ਫਲ ਕੋ ਖੋਜੈ ਭਲ ਭਾਂਤੇ।
ਜੇ ਫਲ ਦੀ ਭਲੀ ਭਾਂਤ ਖੋਜ ਕਰੇ ਤਾਂ
ਪਾਏ ਬੀਜ ਹਵੈ ਸੀਤਲ ਛਾਤੇ।
ਉਹਦੀ ਠੰਡੀ ਛਾਤੀ ਵਿੱਚੋਂ ਬੀਜ ਪ੍ਰਾਪਤ ਹੁੰਦਾ ਹੈ। ਇਸ ਤਰੀਕੇ ਨਾਲ ਉਹ ਹਿਰਦੇ ਜੋ ਵਿੱਚੋਂ ਪਰਮਾਤਮਾ ਪ੍ਰਾਪਤ ਹੁੰਦਾ ਹੈ।
ਤਿਉ ਪਰਮੇਸ਼ਰ ਖੋਜਣ ਵਾਲੇ।
ਇਸ ਤਰ੍ਹਾਂ ਜਿਹੜੇ ਪਰਮੇਸ਼ਰ ਦੀ ਖੋਜ ਕਰਨ ਵਾਲੇ ਹਨ।
ਕਾਠ ਤਾਮਸੇ ਜਿਉ ਨਿਹਾਰੇ।
ਉਹ ਤਮੋ ਗੁਣੀ ਲੋਕ ਕਾਠ ਵਰਗੇ ਨੇ, ਲੱਕੜ ਵਰਗੇ ਨੇ। ਬੜਾ ਡੂੰਘਾ ਪ੍ਰਮਾਣ ਦੇ ਰਹੇ ਮਹਾਰਾਜ ਸੱਚੇ ਪਾਤਸ਼ਾਹ।
ਵਚਨ ਕਠੋਰ ਕਹਿਣ ਹੈ ਜੋ।
ਜਿਹੜੇ ਲੋਕ ਕਠੋਰ ਵਚਨ ਬੋਲਦੇ ਹਨ।
ਲੱਖ ਕਠੋਰਪਣ ਤਾਂ ਮਹਿਸੋ।
ਉਹ ਉਸ ਵਿੱਚ ਕਠੋਰਪਣ ਵੇਖਦੇ ਹਨ।
ਤਹਿ ਤੇ ਸਰ ਹੱਥ ਨਾ ਆਵੇ।
ਉਹ ਜਿਹੜੇ ਬੰਦੇ ਲੱਕੜ ਵਿੱਚੋਂ ਰੱਬ ਭਾਲਦੇ ਨੇ, ਬੀਜ ਨੂੰ ਭਾਲਦੇ ਨੇ, ਕਿਉਂਕਿ ਬੀਜ ਤਾਂ ਮਿਲਦਾ ਫਲ ਦੇ ਵਿੱਚੋਂ, ਉਹ ਫਲ ਤੱਕ ਤਾਂ ਜਾਂਦੇ ਨਹੀਂ, ਉਹ ਤਾਂ ਲੱਕੜ ਵਿੱਚੋਂ ਬੀਜ ਭਾਲਦੇ ਨੇ। ਇਸੇ ਤਰ੍ਹਾਂ ਕਠੋਰ ਬੰਦੇ ਜਿਹੜੇ ਹੁੰਦੇ ਨੇ, ਨਾਸਤਕ, ਲੱਕੜ ਵਰਗੇ, ਸੋ ਉਹਨਾਂ ਦੇ ਵਿੱਚੋਂ ਕੋਈ ਰੱਬ ਜੇ ਭਾਲੇ।
ਜਿਉ ਸਿਕਤਾ ਤੇ ਤੇਲ ਨਾ ਪਾਵੇ।
ਸੋ ਜਿਵੇਂ ਕਹਿੰਦੇ ਨੇ ਤੇਲ ਹੱਥ ਵਿੱਚ ਨਹੀਂ ਆਉਂਦਾ, ਜਿਵੇਂ ਰੇਤੇ ਨੂੰ ਪੀੜੀਏ ਤਾਂ ਉਹ 'ਚ ਤੇਲ ਨਹੀਂ ਨਿਕਲਦਾ ਹੈ।
ਇਹ ਰਾਜਸੇ ਪੱਤਰ ਸਮਾਨਾ।
ਜਿਹੜੇ ਰਜੋ ਗੁਣ ਤੇ ਪੱਤਰ ਦੇ ਸਮਾਨ ਭਾਵ ਪੱਤਿਆਂ ਵਰਗੇ, ਉਹ ਰਜੋ ਗੁਣੀ ਬੰਦੇ ਹੁੰਦੇ ਨੇ।
ਮਾਇਆ ਦੇ ਸੁਖ ਵਿਖੇ ਮਹਾਨਾ।
ਪੱਤੇ ਜਿਵੇਂ ਛਾਂ ਤਾਂ ਦੇ ਸਕਦੇ ਨੇ ਪਰ ਪ੍ਰਾਪਤੀ ਨਹੀਂ ਹੁੰਦੀ, ਜਿਹੜਾ ਬੀਜ ਰੂਪ ਪਰਮਾਤਮਾ ਜਿਵੇਂ ਉਹ ਪ੍ਰਾਪਤ ਨਹੀਂ ਹੁੰਦਾ। ਪੱਤਿਆਂ ਦੀ ਛਾਂ ਵਰਗੀ ਕੀ ਚੀਜ਼ ਹੈ? ਛਾਂ ਵਿਸ਼ੇ ਸੁਖ ਦਿੰਦੇ, ਜਿਵੇਂ ਰਜੋ ਗੁਣੀ ਬੰਦੇ ਦੀ ਗੱਲ ਕਰ, ਰਜੋ ਗੁਣ ਅਤੇ ਪੱਤਰ ਸਮਾਨ ਹੋਣਾ ਛਾਂ ਵਾਂਗੂ ਹੈ, ਉੱਥੇ ਸਿਰਫ ਵਿਸ਼ੇ ਸੁਖ ਹੀ ਮਿਲਦੇ ਹਨ।
ਦਿਨ ਤੇ ਹਰੇ ਪਾਏ ਨਹਿ ਕੈਸੇ।
ਉਹਨਾਂ ਤੋਂ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਪੱਤਿਆਂ ਤੋਂ, ਵਿਸ਼ਿਆਂ ਵਿੱਚੋਂ।
ਅੰਨੇ ਕੋ ਮਗ ਮੋਤੀ ਜੈਸੇ।
ਅੰਨੇ ਦੇ ਰਾਹ ਵਿੱਚ ਜਿਵੇਂ ਹੀਰੇ ਮੋਤੀ ਪਏ ਹੋਣ ਪਰ ਉਹ ਅੰਨਾ ਹੋ ਕੇ ਚੱਲ ਪਿਆ। ਕਹਿੰਦੇ ਬੰਦਾ ਜਿਵੇਂ ਰਾਸਤੇ ਵਿੱਚ ਹੀਰੇ ਮੋਤੀ ਵੀ ਖੇੜੇ ਹੋਣ ਪੈਰਾਂ ਨੂੰ, ਸਾਂਹਦਾ ਕਹਿੰਦਾ ਰੋਡ ਬੜੇ ਚੁਵੇ ਅੱਜ ਪੈਰਾਂ ਚ। ਕਹਿੰਦੇ ਹੀਰੇ ਮੋਤੀਆਂ ਨੂੰ ਰੋਡ ਹੀ ਕਹਿੰਦਾ ਕਿਉਂਕਿ ਅੰਨਾ ਹੈ।
ਪੁਸ਼ਪ ਸਮਾਨ ਸ਼ਾਂਤ ਕੇ ਜੇ।
ਸਤੋ ਗੁਣ ਵਾਲੇ ਫੁੱਲਾਂ ਸਮਾਨ ਨੇ ਉਹਦੇ ਵਿੱਚ, ਉਹਨਾਂ ਦੇ ਮਿੱਠੇ ਬਚਨਾਂ ਵਿੱਚ ਸੁਗੰਧੀ ਭਰੀ ਹੁੰਦੀ ਹੈ।
ਮਧੁਰ ਬਚਨ ਗਦ ਧਾਰ ਹੈ ਤੇ।
ਕਿਉਂਕਿ ਮਧੁਰ ਮਧੁਰ ਬਚਨ ਬੋਲਦੇ ਨੇ, ਉਹਦੇ ਵਿੱਚੋਂ ਖੁਸ਼ਬੂ ਆ ਜਾਂਦੀ ਹੈ।
ਤਿੰਨ ਤੇ ਕੁਛ ਕਹੋ ਤਾਂ ਸ਼ੁੱਧ ਕਾਰਾ।
ਉਹਨਾਂ ਤੋਂ ਕੁਛ ਕੁ ਫਿਰ ਕੰਮ ਬੰਦੇ ਦਾ ਬਣਦਾ, ਸ਼ੁੱਧ ਹੁੰਦਾ।
ਨਹਿ ਪਾਇਤ ਹੈ ਪ੍ਰਭੂ ਅਪਾਰਾ।
ਪਰ ਉਹ ਵੀ ਜਿਹੜੇ ਸਤੋ ਗੁਣੀ ਨੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ, ਫੁੱਲ ਤੱਕ ਗਏ ਨੇ ਹਲੇ।
ਗਿਆਨੀ ਹੈ ਫਲ ਕੇ ਰਸਮਾਨਾ,
ਗਿਆਨੀ ਬੰਦੇ ਜਿਹੜੇ ਉਹ ਫਲ ਦੇ ਸਮਾਨ ਹੁੰਦੇ ਨੇ।
ਬੀਜ ਰੂਪ ਤੈ ਪ੍ਰਭੂ ਮਿਲਾਨਾ,
ਉਹ ਬੀਜ ਵਾਂਗ ਰੱਬ ਉਹਨਾਂ ਵਿੱਚ ਮਿਲਿਆ ਹੁੰਦਾ। ਇਹ ਗੱਲ ਸਮਝ ਲਓ ਵੀ ਤਮੋ ਗੁਣੀ ਬੰਦਿਆਂ ਚ ਰੱਬ ਨਹੀਂ ਹੁੰਦਾ, ਤੇ ਰਾਜਸੀ ਬੰਦਿਆਂ ਵਿੱਚ ਰੱਬ ਨਹੀਂ ਹੁੰਦਾ। ਉਹ ਕਹਿੰਦੇ ਕਦੇ ਰੇਤੇ ਚੋਂ ਕਦੇ ਤੇਲ ਨਿਕਲਿਆ। ਇਸੇ ਪ੍ਰਕਾਰ ਸ਼ਾਂਤਕੀ ਬੰਦਿਆਂ ਦੇ ਵਿੱਚ ਕੁਛ ਕੁ ਗੱਲ ਹੈ, ਫੁੱਲ ਵਾਂਗੂ ਖੁਸ਼ਬੂ ਜੀ ਮਾੜੀ ਮੋਟੀ ਆਉਂਦੀ ਹੈ, ਚਲੋ ਚੰਗੇ ਆ ਮੰਨਦੇ ਆ ਉਹਨਾਂ ਨੂੰ।